कमन कमन गुण कह कह गावा, तुम साहिब गुणी निदाना। तुमरी महिमा वर्णन सको, तुम ठाकुर यूच भगवान। शत्रु पातशाही साजी सवारी सत्संग जीओ, फतेह प्रवान करो जी। वाहिगुरु जी का खालसा, वाहिगुरु जी की फतेह। गुरु पातशाह दी गोद विच बैठे हो, शामा दे दीवान सजे हन। कीर्तनी जथे ने जड़ा बड़ा मधुर कीर्तन आपनु सुनाया, सतगुरु दी रहमत है। हे मेरे वीर गुरसिख, मैनू दस मैं गुरमत दी राह ते किवें तुरां। ऐसा पाप सी, गुरमत की है कुछ विचारा इस वेले असी करनिया ने। कल मैं बेनती कीती सी, संसार विच हर वस्तु दे दो रूप हन, और संसार बनाउन लगिया रब नू भी दो रूप धारण करने पए हन। पहले निर्गुण सी, फिर उह सरगुण हो गया। पहले निराकार सी, फिर उह आकार विच आ गया। है आप सरगुण निर्गुण निरंकार, सुन समाधि आप। आपन किया नानका, आपे ही फिर जाप। आपे सूखम आपे अस्थूला, लखी ना जाई नानक लीला। जिन्ने माई भाई आप जी बैठे हो, ए दोरा रूप साडा भी है। असी निर्गुण भी हां, असी सरगुण भी हां। साडा तन ते दिसदा है। हुण किसे बंदे नूं ए आखीए ना, तेरा कद किन्ना है? मन दा कद कोई नहीं। मन इंचां नाल नहीं मिनिया जांदा, तन मिनिया जांदा है। मैं कहा तेरा वजन किन्ना है, तन दा वजन तोलिया जांदा है, पर मन किन्ना का है? मन ना मिनिया जांदा है, ना तोलिया जांदा है। शरीर साडा आकार है, शरीर दी कोई शकल है, आत्मा दी कोई शकल नहीं। इस मन दी कोई शकल नहीं। बंदे बाहरे कह सकते है या गोरा है, पर मन ना काला है ना गोरा है। मन दा कोई रूप रंग नहीं, मन दा कोई आकार नहीं, आत्मा दा कोई आकार नहीं। आत्मा सूक्ष्म है, आत्मा निर्गुण है, और शरीर सरगुण है। इसे तरह जेड़ा सिख है, ए सरगुण भी है, ए निर्गुण भी है। इसदा बाणा सरगुण है, बाणी वो सूक्ष्म है। आकार है जो सिखी दा, वो बाणा है। जो इस विच निराकार है, वो बाणी है। सतगुरां ने एक बचन कहा सी, मैं चाहना उसकी वजाहत कीती जाए। कहन लगे, रब जदों मेहरबान होया ते खालसा बन गया। बड़ा सुंदर बचन है। खालसा या अकाल पुरख की फौज, किसे राजे दी फौज नहीं। महीने पिछों तनखावां देनिया ने नहीं। खालसा अकाल पुरख की फौज, प्रगट्यो खालसा परमात्मा की मौज। ए रब दी मौज नाल प्रगट होया। मौज विच आ जांदा समुंदर, ते कई वारी मोती बाहर सुट जांदा। मौज विच आ जांदा कोई कलाकार, ते ओदी कला दी प्रदर्शनी वेखण वाली हुंदी है। असी जदों मौज विच आके गल्लां करने आं, ओ बड़ियां प्यारियां हुंदियां ने। रब ने मौज विच आके बनाया ते खालसा बन गया। हुण एक प्रश्न पैदा होया कि खालसे दा तेज जेड़ा दित्ता है, किन्ना का है ते कदों तक रहेगा? मैं एक उदाहरण आप जी दे सामने रखा। अज विज्ञान को उपलब्धियां बड़ियां ने। बंदे दा जीवन ही जेड़ा है, ਉਹ ਵਿਗਿਆਨਿਕ ਪ੍ਰਾਪਤੀਆਂ ਤੇ ਆਧਾਰਿਤ ਹੋ ਗਿਆ ਤੇ ਹੁਣ ਟੈਲੀਫੋਨ ਦੀ ਸੁਵਿਧਾ ਹੈ। ਇਸ ਤੋਂ ਬਿਨਾਂ ਚੱਲਣਾ ਬੜਾ ਮੁਸ਼ਕਲ ਹੈ। ਇੱਕ ਦਿਨ ਹੀ ਇਹ ਖਰਾਬ ਹੋ ਜਾਏ ਤੇ ਬੰਦੇ ਲਈ ਮੁਸੀਬਤ ਬਣ ਜਾਂਦੀ ਹੈ। ਪੁੱਛੀਏ ਇਹ ਲਗਾ ਤੇ ਚੱਲੇ ਹੋ ਪਰ ਕਿੰਨਾ ਚਿਰ ਚੱਲੇਗਾ? ਕਹਿੰਦੇ ਨੇ ਜਿੰਨਾ ਚਿਰ ਬਿੱਲ ਦੇਈ ਜਾਏਗਾ, ਬਿੱਲ ਨਾ ਦੇਵੇਗਾ ਕਨੈਕਸ਼ਨ ਕੱਟ ਦਿਆਂਗੇ। ਇਹ ਚੱਲੇਗਾ ਪਰ ਉਹਨਾਂ ਚਿਰ ਮਿਸ ਯੂਜ ਨਾ ਕਰਨਾ ਤੇ ਇੱਕ ਬਿੱਲ ਤਾਰੀ ਜਾਣਾ। ਬਿਜਲੀ ਦਾ ਕਨੈਕਸ਼ਨ ਹੈ, ਇਹ ਕਿੰਨਾ ਚਿਰ ਚੱਲੇਗਾ? ਬਸ ਉਹੀ ਗੱਲ, ਬਿੱਲ ਦੇਈ ਜਾਣਾ, ਚੱਲਦਾ ਰਹੇਗਾ। ਗੁਰੂ ਵੀ ਕਹਿੰਦੇ ਨੇ, ਸਿੱਖਾਂ ਪੁੱਛਿਆ ਤੇਜ ਤੁਹਾਡਾ ਦਿੱਤਾ ਕਿੰਨਾ ਚਿਰ ਰਹੇਗਾ? ਕਹਿਣ ਲੱਗੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਮੈਂ ਇਹ ਨਹੀਂ ਕਿ ਥੋੜੀ ਜਿਹੀ ਪਾਵਰ ਦਿੱਤੀ ਹੈ, ਜੋ ਮੇਰੇ ਕੋਲ ਸੀ ਸਭ ਕੁਛ ਹੀ ਤੁਹਾਨੂੰ ਦੇ ਦਿੱਤਾ। ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਤੋ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸਭ ਤੋਂ ਵੱਡਾ ਨੁਕਸਾਨ ਪਤਾ ਕਿਹੜਾ? ਬੰਦਾ ਇਤਬਾਰ ਗਵਾ ਬੈਠੇ। ਧਨ ਗਵਾਇਆ ਕੋਈ ਵੱਡਾ ਨੁਕਸਾਨ ਨਹੀਂ, ਪਰ ਜਿਸ ਦਾ ਇਤਬਾਰ ਹੀ ਗਿਆ ਉਸਦਾ ਤੇ ਵਪਾਰ ਹੀ ਬੰਦ ਹੋ ਜਾਏਗਾ। ਮਿੱਤਰ ਮਿੱਤਰ ਦਾ ਇਤਬਾਰ ਨਾ ਰਹੇ ਤੇ ਬੜਾ ਵੱਡਾ ਨੁਕਸਾਨ ਹੈ। ਪਤੀ ਪਤਨੀ ਦਾ ਕਿਤੇ ਇਤਬਾਰ ਨਾ ਰਹੇ, ਬੇਇਤਬਾਰੀ ਹੋ ਜਾਏ ਤੇ ਘਰ ਨਰਕ ਬਣ ਜਾਏਗਾ। ਭਰਾ ਭਰਾ ਦਾ ਇਤਬਾਰ ਨਾ ਰਹੇ, ਭਰੋਸਾ ਹੀ ਨਾ ਰਹੇ, ਨਿਭਣੀ ਮੁਸ਼ਕਲ ਹੋ ਜਾਏਗੀ। ਗੁਰੂ ਤੇ ਸਿੱਖ ਦਾ ਭਰੋਸਾ ਹੀ ਨਾ ਰਹੇ, ਇਤਬਾਰ ਹੀ ਨਾ ਰਹੇ। ਸਿੱਖ ਨੂੰ ਗੁਰੂ ਤੇ ਵਿਸ਼ਵਾਸ ਨਾ ਹੋਵੇ, ਗੁਰੂ ਨੂੰ ਸਿੱਖ ਤੇ ਵਿਸ਼ਵਾਸ ਨਾ ਹੋਵੇ, ਸਿੱਖੀ ਦਾ ਨਾਤਾ ਨਹੀਂ ਰਹੇਗਾ। ਵਿਸ਼ਵਾਸ ਤੋਂ ਬਿਨਾਂ ਤੇ ਪਤੀ ਪਤਨੀ ਦਾ ਨਾਤਾ ਨਹੀਂ ਰਹਿੰਦਾ। ਇਹ ਵਿਸ਼ਵਾਸ ਹੈ ਕਿ ਉਹ ਸੁਹਾਗਨ ਨੂੰ ਮੈਂ ਜਿੱਥੇ ਬਿਠਾਇਆ ਉਹ ਆਪਣੇ ਧਰਮ ਤੇ ਕਾਇਮ ਹੈ। ਉਹਨੂੰ ਵਿਸ਼ਵਾਸ ਹੈ ਮੇਰਾ ਪਤੀ ਆਪਣੇ ਧਰਮ ਤੇ ਕਾਇਮ ਹੈ, ਰਿਸ਼ਤਾ ਚੱਲ ਰਿਹਾ। ਵਿਸ਼ਵਾਸ ਨਾ ਰਿਹਾ ਤੇ ਰਿਸ਼ਤਾ ਨਹੀਂ ਰਹੇਗਾ। ਗੁਰੂ ਨੂੰ ਸਿੱਖ ਤੇ ਵਿਸ਼ਵਾਸ ਹੈ ਤੇ ਰਿਸ਼ਤਾ ਚੱਲ ਰਿਹਾ। ਸਿੱਖ ਨੂੰ ਗੁਰੂ ਤੇ ਵਿਸ਼ਵਾਸ ਹੈ ਤੇ ਰਿਸ਼ਤਾ ਚੱਲ ਰਿਹਾ। ਸਿੱਖ ਨੂੰ ਵਿਸ਼ਵਾਸ ਹੈ ਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕਹੋ ਸਾਸ ਸਾਸ ਪ੍ਰਤਪਾਲੇ। ਇਹ ਭਰੋਸਾ ਨਾ ਰਹੇ, ਵਿਸ਼ਵਾਸ ਨਾ ਰਹੇ ਤੇ ਨਾਤਾ ਨਹੀਂ ਚੱਲੇਗਾ। ਮਸੰਦਾਂ ਤੇ ਵਿਸ਼ਵਾਸ ਨਾ ਰਹਿ ਗਿਆ। ਸਤਿਗੁਰਾਂ ਕਿਹਾ ਮੇਰੇ ਨਹੀਂ, ਇਹ ਮੇਰੇ ਸਿੱਖ ਨਹੀਂ, ਮੈਨੂੰ ਇਹਨਾਂ ਤੇ ਕੋਈ ਭਰੋਸਾ ਨਹੀਂ। ਔਰ ਸਿੱਖਾਂ ਨੇ ਵੀ ਕਿਹਾ ਜੇ ਤੁਹਾਨੂੰ ਭਰੋਸਾ ਨਹੀਂ ਤੇ ਦਾਤਾ ਸਾਨੂੰ ਵੀ ਭਰੋਸਾ ਨਹੀਂ। ਇਹਨਾਂ ਤੇ ਜੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਅਸੀਂ ਵੀ ਨਹੀਂ ਕਰਾਂਗੇ। ਅੱਜ ਤੱਕ ਅੰਮ੍ਰਿਤ ਪਾਨ ਕਰਵਾਉਣ ਲੱਗਿਆਂ ਕਿਹਾ ਜਾਂਦਾ ਮਸੰਦਾਂ ਨਾਲ ਵਰਤਨ ਵਿਵਹਾਰ ਨਾ ਰੱਖਣਾ, ਕਿਉਂਕਿ ਗੁਰੂ ਦੇ ਭਰੋਸੇ ਯੋਗ ਨਹੀਂ ਰਹੇ, ਗੁਰੂ ਦਾ ਇਤਬਾਰ ਨਹੀਂ ਰਿਹਾ। ਸਤਿਗੁਰੂ ਕਹਿੰਦੇ ਨੇ ਜਬ ਇਹ ਗਹੇ ਵਿਪਰਨ ਕੀ ਰੀਤ ਤੋ ਮੈਂ ਨਾ ਕਰੂੰ ਇਨਕੀ ਪ੍ਰਤੀਤ। ਹੁਣ ਵਿਪਰਨ ਕੀ ਰੀਤ ਕੀ ਹੈ? ਵਿਪਰ ਦਾ ਅਰਥ ਸੀ ਬ੍ਰਾਹਮਣ, ਰੀਤ ਦਾ ਅਰਥ ਸੀ ਮਰਿਆਦਾ। ਬ੍ਰਾਹਮਣ ਦੀਆਂ ਰੀਤਾਂ, ਬਹੁਤ ਰੀਤਾਂ ਉਹਦੀਆਂ ਐਸੀਆਂ ਸਨ ਜਿਨ੍ਹਾਂ ਨੂੰ ਅੱਜ ਪੜ੍ਹ ਕੇ ਹੈਰਾਨ ਹੋ ਜਾਈਦਾ। ਮੈਂ ਉਹਨਾਂ ਰੀਤਾਂ ਦਾ ਕੁਝ ਜ਼ਿਕਰ ਆਪ ਜੀ ਦੇ ਸਾਹਮਣੇ ਰੱਖਦੇ ਹਾਂ। ਇੱਕ ਰੀਤ ਬ੍ਰਾਹਮਣ ਦੀ ਇਹ ਸੀ ਕਿ ਦੂਸਰੇ ਨੂੰ ਵਿਦਿਆ ਨਹੀਂ ਪੜਾਉਣੀ, ਵਿਚਾਰ ਤੱਕ ਨਹੀਂ ਪਹੁੰਚਣ ਦੇਣਾ। ਕਬੀਰ ਸਾਹਿਬ ਜੀ ਨੇ ਇੱਕ ਗਿਲਾ ਕੀਤਾ ਔਰ ਬਾਣੀ ਵਿੱਚ ਉਹ ਸ਼ਬਦ ਦਰਜ ਹੈ। ਕਹਿੰਦੇ ਨੇ ਬ੍ਰਾਹਮਣ ਅਸੀਂ ਬਣੇ ਰਹੇ ਤੇਰੇ ਬੈਲ ਤੇ ਤੂੰ ਸਾਨੂੰ ਚਲਾਉਣ ਵਾਲਾ ਵਾਹੁਣ ਵਾਲਾ ਕਿਰਸਾਨ ਬਣਿਆ ਰਿਹਾ। ਬੈਲ ਨੂੰ ਵਾਹੀ ਦਾ ਵੀ ਹੈ ਪਰ ਬੈਲ ਨੂੰ ਚਾਰਾ ਵੀ ਪਾਈਦਾ, ਪੱਠੇ ਵੀ ਪਾਈਦੇ ਨੇ। ਤੂੰ ਸਾਨੂੰ ਕਦੀ ਨਹੀਂ ਰਜਾਇਆ, ਕਦੀ ਨਹੀਂ ਤ੍ਰਿਪਤ ਕੀਤਾ, ਬਸ ਸਾਨੂੰ ਵਾਹੀ ਗਿਆ। ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ, ਕਬ ਹੂੰ ਨਾ ਪਾਰਿਓ ਤਾਰ ਚਰਾਇਓ ਕੈਸੇ ਖਸਮ ਹਮਾਰੇ। ਇਹ ਯਾਦ ਰੱਖਣਾ, ਵਿਚਾਰ ਤੋਂ ਕੋਈ ਥੱਲੇ ਡਿੱਗ ਪਿਆ ਤੇ ਪਸ਼ੂ ਹੈ, ਜਿਹੜਾ ਵਿਚਾਰ ਹੀ ਨਹੀਂ ਕਰਦਾ ਉਹ ਤੇ ਪਸ਼ੂ ਹੈ। जे विचार करदा है ते मनुख है, विचार तो उपर उठ के प्रेम दे देश में चला गया है ते रब दा रूप है। इसका पाप असी ते फुरनिया दी दुनिया, विचारां दियां दुनिया, सोच विचार दी दुनिया, इस तो भी अगे जाना है, थले नहीं डिगना। असी इथे तक जाना है, सोचा सोच ना हो वही जे सोची लख वार, इथे तक पहुंचना है, सह सियाणपा लख होए ता इक ना चले नाल। असी ते विचार तो भी उपर जाना है, असी बुद्ध तो अगे लंघ के भाव दे देश विच पहुंचना है। साच कहो सुन ले हो सब है, जिन प्रेम कियो ते नहीं प्र पायो। पर बंदा विचार तो भी थले डिग पवे। एक बार एक विचारक बड़ा अच्छा सकालर, दिन रात जड़ा खोज ही करदा सी फिलासफर, पत्नी ने कह दिता महाराज पोथिया ही ना फोल दे रहा करो, कोई करदा काम भी वेख्या करो, तेल मुका जाओ तेल लेके आओ। बेचारा तुर पिया अपना बर्तन लैके गया। जे कोई होर बंदा हुंदा तेल लैके आ जांदा, पर ऐसी खोजी ऐसी विचारक वो जाके तेली नू कहिंदा तेल बनदा किवें। कहन लगा जी सामने कोलू चल रहा वेखो, जाके कोल खड़े होके वेखो, ये कोलू दे विच मैं सरों पाई है। बैल जिहड़ा कोलू नू चला रहा, कोलू गिड़ रहा है और तेल निकल रहा है। कहन लगा तू ते इत्थे तेल वेच रही है, बैल तेरा उत्थे चल रहा है, इनू चला ते कोई भी नहीं रहा। कहन लगा एक मैं शक पा दिता, भरम पाया, इस दियां अखां उत्ते पट्टी बन्नी, इनू दिसदा नहीं कि मैं कोल हां कि नहीं, इसलिए चलदा पिया। कहन लगा पर एक गल होर, तेनू किवें पता लगदा कि चलदा, तू ते गाहकां नाल भी गल्लां करना। कहन लगा ओ भी प्रबंध कीता, मैं इस दे गल विच घंटी बन्नी है, ओ खड़कदी पई है, आवाज आउंदी है कि चलदा पिया। कहन लगा जे तेरा बैल खलो के सिर लाई जाए, घंटी लाई जाए, फिर की करेगा। कहन लगा महाराज तेल लेना ते लाओ, नहीं ते तुसी इत्थे चलदे बनो, जे बैल ने सुन लिया मेरा सारा ही काम खराब हो जाएगा। तुसी ते उपदेश करन लग पयो मेरा बैल ना बिगाड़ के रख देना। सचमुच जिन्ना बंदिया ने बंदे नू ही बैल बनाया सी कि विचार इस ते कन्नी पैनी नहीं देनी, इनू विचारक बननी नहीं देना। जो असी कहने मन तेनू विचारन दा हक ही कोई नहीं, तेनू सोचन दा हक ही कोई नहीं, बस जो कहंदे हां ओ गलत होवे पावे ठीक होवे, तेरा कम है ओ मन्नी जाना। हुण इत्थे तक मैं वेख्या बचपन विच भोले भाले किसाना ने पुछन जाना, पंडित जी धरती सुती है कि जागदी है, असी हल चलाउणा है, दसो धरती सुती है कि जागदी है, कदों धरती नू बीजिए, कदों हल वाउणा शुरू करिए। इत्थे बस नहीं, सफर विच जाना ते पंडित नू पुछ के जाना अजे तक भी केड़ा बंदे दा भरम मुकया। मैं एक दो ज्योतिया नू जानदा और मैं हैरान होया, वो दोवें एक दूसरे दा हथ वेखण पए, एक उसका हथ वेखे ते एक दूसरे दा हथ वेखे। मैं सोचिया इन्हां नू ते अपने आप ते भरोसा नहीं कि मेरे नाल की होना है, वो भी दूसरे को पुछदा पिया कि मैनू तू दस, वो दूसरे नू पुछदा मैनू तू दस, पर मुके कोई नहीं। खालसा खास कहावै सोई, जंक है हिरदा परम न होई, परम पेखते रहे न्यारा, सो खालसा सतगुरु हमारा। एक बार एक गुरमुख का गुरसिख का हथ फड़ लिया, हथ वेखण वाले, कहन लगा की करेगा। कहन लगा मैं तेरा भविख दसांगा। कहन लगा भविख फ्यूचर मेरा दसेंगा, बदल देवेंगा। कहन लगा नहीं बदल ते मैं नहीं सकता। कहन लगा जे तू बदल ही नहीं सकता फिर तेरे दसन दा की फायदा है, फिर जिस दे हाथ विच है जो करेगा मैनू प्रवान, जो तू दबावै सो प्रवान, हे मेरे मालिक जे करावै सो करना, नानक दास तेरी शरणा, ਜੋ ਤੂੰ ਪਿੱਛੇ ਕੀਤਾ ਮੈਨੂੰ ਪ੍ਰਵਾਨ ਹੈ, ਜੋ ਅੱਗੇ ਹੋਵੇਗਾ ਪ੍ਰਵਾਨ ਹੈ। ਮੈਨੂੰ ਫਿਰ ਜ਼ਰੂਰਤ ਨਹੀਂ ਕਿ ਮੈਂ ਐਸੇ ਵਹਿਮ ਵਿੱਚ ਪਵਾਂ, ਐਸੇ ਭਰਮ ਵਿੱਚ ਪਵਾਂ। ਹੁਣ ਵਿਪਰਨ ਦੀ ਰੀਤ ਕੀ ਸੀ? ਮੈਂ ਵਿਚਾਰ ਤੱਕ ਦੂਸਰੇ ਨੂੰ ਜਾਣ ਨਹੀਂ ਦੇਣਾ। ਸਤਿਗੁਰਾਂ ਨੇ ਇਸ ਵਿਚਾਰ ਨੂੰ ਠੇਸ ਮਾਰੀ, ਕਹਿਣ ਲੱਗੇ ਨਹੀਂ ਗਲਤ ਹੈ, ਹਰ ਬੰਦੇ ਨੂੰ ਹੱਕ ਹੈ ਉਹ ਵਿਚਾਰ ਕਰੇ, ਕਿਉਂਕਿ ਰੱਬ ਨੇ ਉਸ ਨੂੰ ਵਿਚਾਰ ਦੀ ਸ਼ਕਤੀ ਦਿੱਤੀ ਹੈ, ਬੁੱਧ ਦਿੱਤੀ ਹੈ। ਜਾਂ ਤੇ ਐਸਾ ਹੁੰਦਾ ਬ੍ਰਾਹਮਣ ਨੂੰ ਬੁੱਧ ਦਿੰਦਾ ਤੇ ਸ਼ੂਦਰ ਨੂੰ ਬੁੱਧ ਨਾ ਦਿੰਦਾ, ਫਿਰ ਤੇ ਰਵਿਦਾਸ ਕੋਲ ਬੁੱਧ ਨਹੀਂ ਚਾਹੀਦੀ, ਫਿਰ ਤੇ ਨਾਮਦੇਵ ਕੋਲ ਬੁੱਧ ਨਹੀਂ ਚਾਹੀਦੀ। ਪਰ ਇਹ ਤੇ ਐਸੇ ਵਿਚਾਰਵਾਨ ਨੇ ਜਿਨ੍ਹਾਂ ਨੇ ਅਨੇਕਾਂ ਦਾ ਭਲਾ ਕੀਤਾ। ਭਗਤ ਨਾਮਦੇਵ ਦਾ ਜੀਵਨ ਪੜ੍ਹ ਰਿਹਾ ਸਾਂ, ਮੈਂ ਹੈਰਾਨ ਹੋਇਆ। ਉਹ ਇੱਕ ਸੱਜਣ ਕੱਪੜੇ ਧੁਆ ਕੇ ਲੈ ਜਾਏ ਤੇ ਸਿੱਕੇ ਜਿਹੜੇ ਨੇ ਖੋਟੇ ਦੇ ਜਾਏ ਤੇ ਭਗਤ ਜੀ ਆਰਾਮ ਨਾਲ ਲੈ ਲੈ। ਇੱਕ ਦਿਨ ਪਤਨੀ ਸੀ ਘਰ ਤੇ ਉਹ ਸਿੱਕੇ ਖੋਟੇ ਦੇਣ ਲੱਗਾ, ਉਹ ਕਹਿਣ ਲੱਗੀ ਮੈਂ ਨਹੀਂ ਲੈਣਾ, ਤੇਰੇ ਕੱਪੜੇ ਧੋਤੇ ਨੇ, ਕੱਪੜੇ ਸੀਂਦੇ ਹਾਂ, ਤੇਰੇ ਕੱਪੜੇ ਰੰਗਦੇ ਹਾਂ, ਇੰਨਾ ਕੰਮ ਤੇ ਤੂੰ ਸਿੱਕੇ ਖੋਟੇ ਦੇ ਜਾਣਾ। ਭਗਤ ਜੀ ਆਏ, ਕਹਿਣ ਲੱਗੀ ਮਹਾਰਾਜ ਜੀ ਇੱਕ ਠੱਗ ਆਇਆ ਸੀ ਰੋਜ਼ਾਨਾ ਹੀ ਤੇ ਕੱਪੜੇ ਧਵਾਉਂਦਾ ਤੇ ਮੈਨੂੰ ਅੱਜ ਸੁੱਖ ਇੱਕ ਸਿੱਕੇ ਖੋਟੇ ਦੇ ਰਿਹਾ ਸੀ। ਹੱਸ ਪੈ, ਕਹਿਣ ਲੱਗੇ ਉਹ ਤੇ ਸਦਾ ਹੀ ਖੋਟੇ ਦੇ ਕੇ ਜਾਂਦਾ, ਰੱਖ ਲੈਣੇ ਸਨ। ਲੱਗੇ ਰੱਖ ਲੈਣੇ, ਤੁਸੀਂ ਰੱਖ ਲੈਂਦੇ ਹੋ? ਕਹਿਣ ਲੱਗੇ ਮੈਂ ਰੱਖਦਾ ਹੀ ਨਹੀਂ, ਮੈਂ ਉਹਦਾ ਖੋਟ ਧਰਤੀ ਵਿੱਚ ਦੱਬ ਦੇਣਾ ਕਿ ਹੋਰ ਕਿਸੇ ਨਾਲ ਠੱਗੀ ਕਰੇਗਾ, ਚਲੋ ਮੇਰੇ ਨਾਲ ਹੀ ਕਰ ਜਾਏ, ਕੋਈ ਗੱਲ ਨਹੀਂ। ਮੈਂ ਉਸਦਾ ਖੋਟ ਧਰਤੀ ਵਿੱਚ ਦੱਬ ਦਿੰਦਾ ਸਾਂ ਤੇ ਨਿੱਤ ਅਰਦਾਸ ਕਰਦਾ ਸਾਂ ਕਿ ਰੱਬ ਇਹਨੂੰ ਕਦੀ ਤੇ ਮਤ ਦੇਵੇਗਾ। ਮੈਂ ਸੋਚ ਰਿਹਾ ਸਾਂ ਇਹਦੀ ਸੁਰਤੀ ਵਿਰਤੀ ਵਾਲੇ ਮਹਾਂਪੁਰਖ ਇਹ ਹੁਣ ਜਾਤ ਤੇ ਛੀਂਬੇ, ਫਿਰ ਕੀ ਰੱਬ ਨੇ ਬੁੱਧ ਨਹੀਂ ਦਿੱਤੀ? ਇਹਨਾਂ ਨੂੰ ਵਿਚਾਰ ਦਾ ਹੱਕ ਨਹੀਂ? ਕੀ ਰਵਿਦਾਸ ਨੂੰ ਵਿਚਾਰ ਦਾ ਹੱਕ ਨਹੀਂ? ਕੀ ਕਬੀਰ ਨੂੰ ਵਿਚਾਰ ਦਾ ਹੱਕ ਨਹੀਂ? ਸਤਿਗੁਰਾਂ ਕਿਹਾ ਸਿੱਖੀ ਤੇ ਟਿੱਕੀ ਹੀ ਇੱਥੇ ਹੈ, ਸਿੱਖੀ ਸਿੱਖਿਆ ਗੁਰ ਵਿਚਾਰ, ਨਗਰੀ ਕਰਮ ਨੰਗਾਏ ਪਾਰ। ਵਿਚਾਰ ਦਾ ਜਿੰਨਾ ਹੱਕ ਖੋਇਆ, ਮੈਂ ਇੱਕ ਇਤਿਹਾਸਕ ਘਟਨਾ ਆਪ ਜੀ ਦੇ ਸਾਹਮਣੇ ਰੱਖਾਂ। ਵਿਦਵਾਨ ਸੱਜਣ ਜਿਹੜੇ ਨੇ ਕਥਾਵਾਚਕ, ਬਹੁਤ ਸਾਰੇ ਗ੍ਰੰਥ ਪਹਿਲੇ ਪੜ੍ਹਨੇ ਪੈਂਦੇ ਨੇ। ਆਮ ਕਰਕੇ ਵਿਦਵਾਨ ਪੰਡਿਤ ਗੁਲਾਬ ਸਿੰਘ ਦੇ ਉਹ ਚਾਰ ਗ੍ਰੰਥ ਜਿਹੜੇ ਬਚੇ ਨੇ ਆਪਣੇ ਸ਼ਿਸ਼ ਨੂੰ ਪੜ੍ਹਾਈ ਦਿੰਦੇ ਸਨ, ਪਾਵਰ ਸਾਮਰਤ ਪੜ੍ਹਾਉਂਦੇ ਸਨ, ਪ੍ਰਬੋਧ ਚੰਦਰ ਨਾਟਕ ਪੜ੍ਹਾਉਂਦੇ ਸਨ, ਮੋਕਸ਼ ਪੰਥ ਪੜ੍ਹਾਉਂਦੇ। ਇਹ ਗ੍ਰੰਥ ਪੜ੍ਹਾਉਣ ਦਾ ਭਾਵ ਕੀ ਸੀ? ਬੜੀਆਂ ਚੰਗੀਆਂ ਚੰਗੀਆਂ ਸ਼ੁਭ ਗੱਲਾਂ ਲਿਖੀਆਂ ਸਨ। ਇਹ ਹੋਏ ਨੇ ਵਿਦਵਾਨ ਗੁਲਾਬ ਸਿੰਘ। ਗੁਲਾਬ ਸਿੰਘ ਦੀਆਂ ਲਿਖੀਆਂ ਪੁਸਤਕਾਂ ਸਨ, ਇਸ ਤੇ ਗੁਰੂ ਸਨ ਪੰਡਿਤ ਮਾਨ ਸਿੰਘ ਬ੍ਰਾਹਮਣ। ਬ੍ਰਾਹਮਣਾ ਮੁਖਾਲਫਤ ਕੀਤੀ, ਤੂੰ ਇੱਕ ਜੱਟ ਨੂੰ ਵਿਦਿਆ ਪੜ੍ਹਾ ਦਿੱਤੀ ਤੇ ਹੁਣ ਪਤਾ ਕੀ ਕਰ ਰਹੇ ਹੈ? ਸੰਸਕ੍ਰਿਤ ਨੂੰ ਬ੍ਰਿਜ ਭਾਸ਼ਾ ਵਿੱਚ ਕਰਕੇ, ਸੌਖੇ ਢੰਗ ਨਾਲ ਭਾਸ਼ਾ ਵਿੱਚ ਕਰਕੇ ਪਿੰਡਾਂ ਵਿੱਚ ਪ੍ਰਚਾਰ ਕਰ ਰਹੇ ਹੈ। ਉਸਨੇ ਕੀ ਕੀਤਾ? ਕਹਿਣ ਲੱਗਾ ਤੈਨੂੰ ਮੈਂ ਵਿਦਿਆ ਪੜ੍ਹਾਈ ਤੇ ਗੁਰਦਕਸ਼ਨਾ ਦਿੱਤੀ ਕੋਈ ਨੀ, ਕੋਈ ਗੁਰੂ ਦੀ ਭੇਟ। ਕਹਿਣ ਲੱਗਾ ਮਹਾਰਾਜ ਜੋ ਹੁਕਮ ਕਰੋ। ਕਹਿਣ ਲੱਗਾ ਹੁਕਮ ਇਹ ਹੈ ਕਿ ਜਿੰਨੇ ਗ੍ਰੰਥ ਲਿਖੇ ਨੇ ਉਹ ਦੇ ਜਾ। ਉਹ ਇੰਨਾ ਸਰਲ ਚਿੱਤ ਬੰਦਾ ਸੀ, ਚਾਰ ਗ੍ਰੰਥ ਕਿਤੇ ਬਾਹਰ ਗਏ ਸਨ ਉਹ ਤੇ ਰਹਿ ਗਏ, ਬਾਕੀ ਲੈ ਕੇ ਨਾ ਉਸਨੇ ਉਹ ਸਾਰੇ ਗੰਗਾ ਵਿੱਚ ਪ੍ਰਵਾਹ ਕਰ ਦਿੱਤੇ, ਉਹਦੇ ਸਾਰੇ ਲਿਖੇ ਗ੍ਰੰਥ ਤਬਾਹ ਕਰ ਦਿੱਤੇ ਤੇ ਕਹਿਣ ਲੱਗੇ ਇਹ ਤੇ ਹੈ ਗੁਰੂ ਦੀ ਭੇਟਾ ਤੇ ਦਸ਼ਨਾ ਇਹ ਹੈ, ਅੱਗੋਂ ਲਿਖਣਾ ਬੰਦ ਕਰ ਦੇ। ਇੱਕ ਜੱਟ ਦੇ ਹੱਥ ਵਿੱਚ ਕਲਮ ਆ ਗਈ, ਇਹ ਵਿਦਿਆ ਪੜ ਗਿਆ। ਇਹ ਕਿਉਂ ਪੜ ਗਿਆ? ਵਿਪਰਨ ਦੀ ਰੀਤ ਜਿਹੜੀ ਸੀ ਕਿ ਵਿਦਿਆ ਦੂਸਰੇ ਨੂੰ ਪੜਨ ਨਹੀਂ ਦੇਣੀ, ਵਿਚਾਰ ਦੂਸਰੇ ਤੱਕ ਪਹੁੰਚ ਨਾ ਜਾਏ। ਸਤਿਗੁਰਾਂ ਕਿਹਾ ਜਗਤ ਹੈ ਭੁੱਖਾ, ਮੈਂ ਥਾਲ ਪਰੋਸ ਕੇ ਸਾਹਮਣੇ ਰੱਖ ਦਿੱਤਾ, ਵਿਚਾਰ ਦਾ ਛਕੋ, ਆਨੰਦ ਲਓ ਤੇ ਤ੍ਰਿਪਤ ਹੋ ਜਾਓ। ਥਾਲ ਵਿੱਚ ਤਿੰਨ ਵਸਤੂ ਪਈਓ, ਹੁਣੇ ਆਪਨੇ ਸੁਣਿਆ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਬਸੇ ਉਧਾਰੋ, ਜੇ ਕੋ ਖਾਵੈ ਜੇ ਕੋ ਬੁਨਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖਿਓ ਉਧਾਰੋ। ਇਹ ਯਾਦ ਰੱਖਣਾ, ਜਿਹੜਾ ਧਰਮ ਵਿਚਾਰ ਤੋਂ ਹੀਨ ਹੋ ਜਾਏਗਾ ਉਹ ਧਰਮ ਪਤਿਤ ਹੋ ਜਾਏਗਾ, ਉਹ ਧਰਮ ਡਾਵਾਂ ਡੋਲ ਹੋ ਜਾਏਗਾ, ਉਹ ਧਰਮ ਚੱਲ ਨਹੀਂ ਸਕੇਗਾ। ਕਿਉਂਕਿ ਵਿਚਾਰ ਤੋਂ ਥੱਲੇ ਉਤਰ ਗਿਆ ਤੇ ਬੰਦਾ ਪਸ਼ੂ ਬਣ ਗਿਆ। ਬਾਈਬਲ ਵਿਚ ਐਸੀਆਂ ਗਾਥਾਵਾਂ ਹੈ ਕਿ ਈਸਾ ਦੌੜੇ ਜਾ ਰਹੇ ਨੇ ਤੇ ਮਗਰ ਇਕ ਬੰਦਾ ਮੂਰਖ ਦੌੜਿਆ ਜਾ ਰਿਹਾ ਤੇ ਪੁੱਛਦਾ, ਇਕ ਸੱਜਣ ਕਹਿੰਦਾ, ਪ੍ਰਭੂ ਮੈਂ ਵੇਖਿਆ ਮਿੱਟੀ ਦੇ ਬਣੇ ਪੰਖੀ ਸਨ ਤੇ ਤੇਰੀ ਨਜ਼ਰ ਪਈ ਤੇ ਉੱਡ ਗਏ, ਉਨ੍ਹਾਂ ਵਿਚ ਜਾਨ ਪੈ ਗਏ। ਐਸੀਆਂ ਗਾਥਾਵਾਂ ਹੈ। ਮੈਂ ਵੇਖਿਆ ਇਕ ਵਾਰ ਇਕ ਮੁਰਦਾ ਸੀ ਤੇ ਤੂੰ ਉਹਨੂੰ ਜ਼ਿੰਦਾ ਕਰ ਦਿੱਤਾ। ਬਹੁਤ ਕਥਾ ਨੇ ਕਿ ਉਹਨਾਂ ਮੁਰਦੇ ਜ਼ਿੰਦੇ ਕੀਤੇ। ਐਸਾ ਵੀ ਵੇਖਣ ਚ ਆਇਆ ਬੀਮਾਰਾਂ ਨੇ ਤੇਰਾ ਪੱਲਾ ਛੋਇਆ, ਅਰੋਗ ਹੋ ਗਏ। ਤੂੰ ਬੀਮਾਰਾਂ ਕੋਲੋਂ ਨਹੀਂ ਡਰਿਆ, ਤੂੰ ਮੁਰਦਿਆਂ ਕੋਲੋਂ ਨਹੀਂ ਡਰਿਆ, ਲੇਕਿਨ ਤੂੰ ਇਸ ਮੂਰਖ ਕੋਲੋਂ ਡਰਦਾ ਕਿਉਂ ਭੱਜ ਰਹੀ? ਕਹਿਣ ਲੱਗਾ, ਸੁਣ, ਅੰਧਾ ਅੱਖਾਂ ਲੈਣੀਆਂ ਚਾਹੁੰਦਾ ਸੀ, ਮੈਂ ਉਹਨੂੰ ਦੇ ਦਿੱਤੀਆਂ। ਬੀਮਾਰ ਅਰੋਗਤਾ ਲੈਣੀ ਚਾਹੁੰਦਾ ਸੀ, ਮੈਂ ਉਹਨੂੰ ਦੇ ਦਿੱਤੀ। ਮੁਰਦਾ ਜੀਵਨ ਲੈਣਾ ਚਾਹੁੰਦਾ ਸੀ, ਮੈਂ ਉਹਨੂੰ ਦੇ ਦਿੱਤਾ। ਪਰ ਮੂਰਖ ਮਤ ਲੈਣੀ ਨਹੀਂ ਚਾਹੁੰਦਾ, ਮੈਂ ਇਸ ਕੋਲੋਂ ਡਰਦਾ ਪਈ। ਮੂਰਖ ਕੋਲੋਂ ਮੈਂ ਵੀ ਡਰਨਾ, ਕਿਉਂਕਿ ਮਤ ਨਹੀਂ ਲੈਣੀ ਚਾਹੁੰਦਾ। ਇਹ ਤੇ ਮੈਨੂੰ ਮਤ ਦੇਣ ਵਾਸਤੇ ਤਿਆਰ ਹੈ, ਇਹ ਤੇ ਮੈਨੂੰ ਮਾਰਨ ਵਾਸਤੇ ਤਿਆਰ ਹੈ, ਮੈਂ ਇਸ ਤੋਂ ਦੌੜ ਰਿਹਾ। ਉਹਨੇ ਇਕ ਵਾਰ ਐਸਾ ਕੀਤਾ, ਇਕ ਮਰੇ ਬੰਦੇ ਨੂੰ ਜ਼ਿੰਦਾ ਕਰ ਦਿੱਤਾ। ਵੇਖਿਆ ਉਹ ਸ਼ਰਾਬ ਦੇ ਨਸ਼ੇ ਵਿਚ ਥੁੱਤ ਤੇ ਵੇਸ਼ਵਾ ਦੇ ਦਰਵਾਜ਼ੇ ਅੱਗੇ ਖੜਾ। ਤੋ ਈਸਾ ਉਹਨੂੰ ਕਹਿੰਦੇ ਨੇ, ਮੈਂ ਤੈਨੂੰ ਮਰੇ ਨੂੰ ਇਸ ਲਈ ਜ਼ਿੰਦਾ ਕੀਤਾ ਸੀ ਤੂੰ ਪਾਪ ਕਰੇ, ਤੂੰ ਕੀ ਕਰ ਰਿਹਾ? ਤੂੰ ਅੱਗੋਂ ਜਵਾਬ ਦਿੰਦਾ, ਕਹਿੰਦਾ, ਜੀ ਮੈਂ ਪਹਿਲੇ ਵੀ ਇਹੋ ਕੁਝ ਕਰਦਾ ਸਾਂ, ਤੁਸੀਂ ਜ਼ਿੰਦਾ ਕੀਤਾ, ਮੈਂ ਫਿਰ ਉਹ ਕੁਛ ਕਰ ਰਿਹਾ। ਜਾਂ ਤੇ ਦੱਸੋ ਵੀ ਪਹਿਲੋਂ ਮੈਂ ਬਹੁਤ ਸੰਤ ਸਾਂ, ਇਹੋ ਕੁਛ ਹੀ ਸੀ ਪਹਿਲੇ ਵੀ? ਤੁਸੀਂ ਮੇਰਾ ਮਨ ਤੇ ਨਹੀਂ ਬਦਲਿਆ, ਮੇਰਾ ਤਨ ਜ਼ਿੰਦਾ ਕੀਤਾ। ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦੇ ਨੇ, ਨਿਰੇ ਮੁਰਦੇ ਜ਼ਿੰਦੇ ਕੀਤਿਆਂ ਜੀਵਨ ਦਾ ਮਸਲਾ ਹੱਲ ਨਹੀਂ ਹੁੰਦਾ। ਇਹ ਮਸਲਾ ਹੱਲ ਤਾਂ ਹੁੰਦਾ ਕਿ ਗੁਰੂ ਮਨ ਬਦਲ ਦਿੰਦਾ, ਗੁਰੂ ਮਨ ਤਬਦੀਲ ਕਰ ਦਿੰਦਾ। ਉਨ੍ਹਾਂ ਨੇ ਇੱਕ ਬੜਾ ਸੁੰਦਰ ਸ਼ੇਰ ਲਿਖਿਆ, ਆਪੇ ਹਯਾਤ ਮਾਂ ਸੁਖਨੇ ਪੀਰ ਕਾਮਲ ਅਸਤ, ਮੇਰੇ ਪੂਰੇ ਸਤਿਗੁਰੂ ਗੁਰੂ ਕਲਗੀਧਰ, ਪੂਰਨ ਸਤਿਗੁਰੂ ਪੂਰਨ ਮੁਰਸ਼ਦ ਦੇ ਬਚਨ ਜਿਹੜੇ ਨੇ ਉਹ ਅੰਮ੍ਰਿਤ ਨੇ। ਕਹਿੰਦੇ ਆ ਨਾ, ਅੰਮ੍ਰਿਤ ਦੇ ਦਾਤੇ ਨੇ। ਗੁਰੂ ਦੇ ਮੂੰਹ ਵਿਚ ਅੰਮ੍ਰਿਤ ਵਸਦਾ, ਗੁਰੂ ਦੇ ਬਚਨ ਅੰਮ੍ਰਿਤ ਨੇ। ਹੁਣ ਜਾਪ ਸਾਹਿਬ ਨਾ ਪੜੀਏ ਤੇ ਅੰਮ੍ਰਿਤ ਕਿੱਥੋਂ ਬਣ ਜਾਏਗਾ? ਉਹ ਗੁਰੂ ਦੇ ਬਚਨ ਨੇ, ਮੇਰੇ ਪੂਰੇ ਸਤਿਗੁਰੂ ਦੇ ਬਚਨ ਅੰਮ੍ਰਿਤ ਨੇ। ਕਹਿੰਦੇ ਨੇ ਆਪੇ ਹਯਾਤ, ਹਯਾਤ ਪਰਸ਼ੀਅਨ ਵਿਚ ਕਹਿੰਦੇ ਨੇ ਜ਼ਿੰਦਗੀ ਨੂੰ, ਆਪ ਕਹਿੰਦੇ ਨੇ ਪਾਣੀ ਨੂੰ। ਉਹ ਜ਼ਿੰਦਗੀ ਦੇਣ ਵਾਲਾ ਜਿਹੜਾ ਨਾਮ ਜਲ ਹੈ, ਜ਼ਿੰਦਗੀ ਦੇਣ ਵਾਲਾ ਅੰਮ੍ਰਿਤ ਹੈ। ਆਬੇ ਹਯਾਤ ਮਾਂ ਸੁਖਣੇ, ਸੁਖਣ ਕਹਿੰਦੇ ਨੇ ਬਚਨ ਨੂੰ। ਪੀਰ ਕਾਮਲ ਅਸਤ, ਦਿਲ ਹਾਏ ਮੁਰਦਾ ਰਾ ਬੇਕੁਨਦ ਜ਼ਿੰਦਾ ਊ ਖਲਾਸ, ਮੇਰਾ ਦਿਲ ਸੀ ਮੁਰਦਾ, ਹੁਣ ਮੁਰਦਾ ਕੌਣ ਹੈ? ਮੁਰਦਾ ਉਹ ਹੈ, ਹਲਾਈਏ ਜੁਲਾਈਏ ਪਰ ਬੋਲੇ ਹੀ ਨਾ। ਕਹਿੰਦੇ ਆ ਮੁਰਦਾ ਹੋ ਗਿਆ ਤੇ ਬੋਲਦਾ ਹੀ ਨਹੀਂ। ਮੁਰਦਾ ਉਹ ਹੈ, ਅੱਖਾਂ ਬੰਦ ਹੀ ਹੋਣ, ਮੁਰਦਾ ਉਹ ਹੈ ਬੋਲੇ ਹੀ ਨਾ, ਪਰ ਜਿਸ ਦੇ ਮੂੰਹੋਂ ਕਦੀ ਵੀ ਵਾਹਿਗੁਰੂ ਨਹੀਂ ਨਿਕਲਦਾ। ਇਹ ਕਥਾ ਕੀਰਤਨ ਇਸ ਲਈ ਨੇ ਕਿ ਹਿਲਾਓ ਜਲਾਓ ਬੰਦੇ ਨੂੰ ਥੋੜਾ, ਇਹਦੇ ਮੂੰਹੋਂ ਕਿਤੇ ਵਾਹਿਗੁਰੂ ਨਿਕਲ ਜਾਏ। ਜ਼ਿੰਦਾ ਤੇ ਤਾਂ ਹੈ ਜੇ ਇਸ ਦੇ ਮੂੰਹੋਂ ਵਾਹਿਗੁਰੂ ਨਿਕਲੇ, ਨਾਮ ਨਿਕਲੇ। ਜ਼ਿੰਦਾ ਤਾਂ ਹੈ ਜੇ ਹੱਥ ਸੇਵਾ ਵਿਚ ਲੱਗ ਜਾਣ, ਸੇਵਾ ਕਰੇ ਤੇ ਸਿਮਰਨ ਕਰੇ, ਭਲੇ ਕੰਮ ਕਰੇ, ਤਾਂ ਇਹ ਜ਼ਿੰਦਾ ਹੈ। ਗੁਰੂ ਦੇ ਬਚਨ ਅੰਮ੍ਰਿਤ ਹਨ, ਗੁਰੂ ਦੇ ਬਚਨ ਮੁਰਦਿਆਂ ਵਿਚ ਜਾਨ ਪਾ ਦਿੰਦੇ ਨੇ, ਗੁਰੂ ਦੇ ਬਚਨ ਜੀਵਨ ਤਬਦੀਲ ਕਰਦੇ ਹਨ। ਇਸੇ ਲਈ ਕਹਿ ਦਿੱਤਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਕੱਲ ਮੈਂ ਬੇਨਤੀ ਕੀਤੀ ਸੀ, ਸਾਡੇ ਵਿਚ ਜੇ ਕੋਈ ਜਿੰਦ ਹੈ, ਸਿੱਖ ਦੀ ਜਿੰਦ ਹੈ, ਸਿੱਖ ਦੀ ਆਤਮਾ ਹੈ, ਤੇ ਉਹ ਹੈ ਬਾਣੀ। ਬਾਣੀ ਹੈ ਤੇ ਜਾਨ ਹੈ। ਮੈਂ ਬਾਣੀ ਦੀਆਂ ਹੋਰ ਪੰਕਤੀਆਂ ਆਪ ਨੂੰ ਸੁਣਾਵਾਂ। ਆਖਾਂ ਜੀਵਾਂ ਵਿਸਰੇ ਮਰ ਜਾਓ, ਇਹ ਸੱਚ ਹੈ। ਕੋਈ ਵੀ ਧਾਰਮਿਕ ਸਥਾਨ ਹੈ ਜੇ ਉੱਥੇ ਬਾਣੀ ਪੜੀ ਜਾ ਰਹੀ ਹੈ ਤੇ ਉਹ ਜ਼ਿੰਦਾ ਹੈ। ਕੋਈ ਵੀ ਧਰਮ ਹੈ ਉਹ ਬਾਣੀ ਪੜ੍ਹਦਾ ਹੈ ਤੇ ਜ਼ਿੰਦਾ ਹੈ, ਕੋਈ ਵੀ ਸਿੱਖ ਹੈ ਉਹ ਬਾਣੀ ਪੜ੍ਹਦਾ ਹੈ ਤੇ ਜੀਵਨ ਹੈ। ਕੋਈ ਸ਼ੱਕ ਨਹੀਂ ਰਹਿਣ ਦਿੱਤਾ, ਕਹਿ ਦਿੱਤਾ ਕਿ ਬਾਣੀ ਜੇ ਵਿਸਰ ਜਾਏ ਜਹ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਬਾਣੀ ਸਾਡੀ ਜਿੰਦ ਜਾਨ ਹੈ, ਬਾਣੀ ਸਾਡੀ ਆਤਮਾ ਹੈ। ਸਤਿਗੁਰਾਂ ਨੇ ਕਹਿ ਦਿੱਤਾ ਸੀ, ਭਾਈ ਸੰਤੋਖ ਸਿੰਘ ਜੀ ਨੇ ਉਨ੍ਹਾਂ ਬਚਨਾਂ ਨੂੰ ਅੰਕਿਤ ਕੀਤਾ, ਕਹਿਣ ਲੱਗੇ ਭਾਈ ਧਿਆਨ ਨਾਲ ਸੁਣੋ, ਸਤਿਗੁਰ ਕੇਰ ਸਰੀਰ ਜੋ ਸਭ ਥਾਨ ਸਮੇ ਸਭ ਨੈ ਦਰਸੈ ਹੈ। ਜਿਹੜਾ ਗੁਰੂ ਦਾ ਸਰੀਰ ਹੈ, ਜੇ ਅੰਮ੍ਰਿਤਸਰ ਹੈ ਤੇ ਤੁਹਾਨੂੰ ਜਲੰਧਰ ਨਹੀਂ ਲੱਭਣਾ, ਜੇ ਜਲੰਧਰ ਗਏ ਨੇ ਤੇ ਅੰਮ੍ਰਿਤਸਰ ਨਹੀਂ, ਇੱਕ ਤਾਂ ਤੇ ਹੋਏਗਾ। ਗ੍ਰੰਥ ਰਿਦਾ ਗੁਰ ਕੋ ਇਹ ਜਾਣੋ ਉੱਤਮ ਹੈ ਸਭ ਕਾਲ ਰਹੇ ਹੈ। ਇਹ ਜਿਹੜਾ ਗ੍ਰੰਥ ਹੈ ਗੁਰੂ ਦਾ ਹਿਰਦਾ, ਤੇ ਜੇ ਅਸੀਂ ਸਨਮਾਨ ਕਰਾਂਗੇ ਉਹ ਵੇਖਾ ਵੇਖੀ ਹੋਰ ਵੀ ਕਰੇਗਾ। ਪਿਛਲੇ ਐਸੇ ਜਨਵਰੀ ਦੇ ਵਿਚ ਦਾਸ ਮਲੇਸ਼ੀਆ ਸੀ, ਕੁਆਲਾ ਲੰਪਰ ਸੰਗਤਾਂ ਦੀ ਸੇਵਾ ਕਰ ਰਿਹਾ ਸਾਂ। ਮੈਨੂੰ ਇਪੋ ਸ਼ਹਿਰ ਵਿਚ ਇਕ ਸੱਜਣ ਨੇ ਗੱਲ ਸੁਣਾਈ, ਬੜਾ ਸੁਚੇਤ ਹੋਇਆ ਮਨ, ਸਾਨੂੰ ਵਾਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੜਾ ਸਨਮਾਨ ਕਰਨਾ ਚਾਹੀਦਾ। ਉਹ ਕਹਿਣ ਲੱਗੇ, ਇਕ ਬਜ਼ੁਰਗ ਮਾਤਾ ਸਿੰਘਾਪੁਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਏ, ਬੀੜ ਲੈ ਕੇ ਆਏ, ਤੇ ਜਿਸ ਵੇਲੇ ਉਹ ਕਸਟਮ ਅਧਿਕਾਰੀ ਸਨ ਅੱਗੇ ਮਲੇਸ਼ੀਆ ਦੇ, ਉਨ੍ਹਾਂ ਨੂੰ ਕਹਿਣ ਲੱਗੀ ਤੁਸੀਂ ਇਸ ਨੂੰ ਹੱਥ ਨਹੀਂ ਲਗਾ ਸਕਦੇ। ਹੁਣ ਮੁਸਲਮਾਨ ਕੰਟਰੀ ਉਹ ਕਹਿਣ ਲੱਗੇ, ਜਿਵੇਂ ਤੁਹਾਡਾ ਕੁਰਾਨ ਹੈ ਸਾਡਾ ਕੁਰਾਨ ਹੈ, ਤੁਸੀਂ ਸਿਗਰਟ ਪੀਂਦੇ ਹੋ ਇਹਨੂੰ ਹੱਥ ਨਹੀਂ ਲਗਾ ਸਕਦੇ। ਜਦੋਂ ਇੰਨਾ ਕਿਹਾ ਨਾ ਸਿਰ ਝੁਕਾ ਕੇ, ਉਹ ਕਹਿੰਦੇ ਨੇ ਜਿੰਨੇ ਕਸਟਮ ਅਧਿਕਾਰੀ ਸਨ ਸਾਰੇ ਹੱਥ ਜੋੜ ਕੇ ਖੜੇ ਹੋ ਗਏ, ਕਹਿਣ ਲੱਗੇ ਕੰਮ ਛੱਡ ਕੇ ਖੜੇ ਹੋ ਜਾਓ। ਇਹ ਸਿੱਖਾਂ ਦਾ ਮੁਤਬਰਕ ਮੁਕੱਦਸ ਸਤਿਕਾਰਯੋਗ ਇਹ ਗ੍ਰੰਥ ਜਾ ਰਿਹਾ, ਹੱਥ ਜੋੜ ਕੇ ਸਾਰੇ ਖੜੇ ਹੋ। ਮੈਂ ਹੁਣ ਸੋਚ ਰਿਹਾ ਸਾਂ, ਜੇ ਉਸ ਮਾਤਾ ਨੇ ਸਨਮਾਨ ਕੀਤਾ ਤੇ ਕਿਸੇ ਹੋਰ ਨੇ ਵੀ ਸਨਮਾਨ ਕੀਤਾ, ਤੇ ਜੇ ਉਹ ਹੀ ਨਾ ਕਰਦੇ ਤੇ ਹੋਰ ਕੋਈ ਕਿਉਂ ਕਰਦਾ। ਅਸੀਂ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਦਰ ਤੇ ਬਾਕੀ ਵੀ ਕਰਨਗੇ, ਬਾਕੀ ਧਰਮਾਂ ਵਾਲੇ ਵੀ ਕਰਨਗੇ। ਫਿਰ ਉਨ੍ਹਾਂ ਨੂੰ ਸਮਝਾਈਏ। ਮੈਂ ਇੱਕ ਹੱਡ ਬੀਤੀ ਹੋਰ ਆਪ ਨੂੰ ਸੁਣਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਕਿੰਨੇ ਮਹਾਨ ਨੇ। 12 ਸਤੰਬਰ ਨੂੰ ਪਿਛਲੇ ਸਾਲ ਹੀ ਨਾਗਪੁਰ ਵਿਚ ਇਕ ਮੁਸਲਮਾਨਾਂ ਨੇ ਸਮਾਗਮ ਕੀਤਾ, ਦਾਸ ਉਤੇ ਹਾਜ਼ਰ ਸੀ, ਬਹੁਤ ਬਾਕੀ ਧਰਮਾਂ ਦੇ ਵਿਦਵਾਨ ਆਏ। ਗੁਰਦੁਆਰਾ ਸਾਹਿਬ ਵੱਲੋਂ ਦਾਸ ਨੂੰ ਹੁਕਮ ਹੋਇਆ, ਮੈਂ ਉੱਥੇ ਪਹੁੰਚਿਆ ਤੇ ਉਨ੍ਹਾਂ ਨੇ ਇਕ ਬੜੀ ਚਲਾਕੀ ਵਰਤੀ। ਬੜੇ ਹੁਸ਼ਿਆਰ ਮੁਸਲਮਾਨ ਸਨ, ਕਹਿਣ ਲੱਗੇ ਆਪਣੇ ਆਪਣੇ ਧਰਮ ਗ੍ਰੰਥ ਵਿਚੋਂ ਦੱਸੋ ਕਿ ਇਸਲਾਮ ਕੀ ਹੈ। ਚਾਹੀਦਾ ਇਹ ਸੀ ਵੀ ਆਪਣੇ ਆਪਣੇ ਧਰਮ ਬਾਰੇ ਦੱਸੋ, ਜੇ ਬੋਲਣਾ ਹੁੰਦਾ ਸਿੱਖੀ ਕੀ ਹੈ ਤੇ ਕੰਮ ਸੌਖਾ ਸੀ। ਆਪਣੇ ਆਪਣੇ ਧਰਮ ਵਿਚੋਂ ਦੱਸੋ ਕਿ ਇਸਲਾਮ ਕੀ ਹੈ। ਹੁਣ ਮੁਸ਼ਕਲ ਇਹ ਬਣੀ ਕਿ ਬੋਧੀ ਵਿਦਵਾਨ ਬੜਾ ਸਿਆਣਾ ਸੀ, ਪਰ ਉਹਨੂੰ ਕੁਛ ਨਾ ਲੱਭਾ ਕਿ ਉਹ ਆਪਣੇ ਧੰਮ ਪਦ ਵਿਚੋਂ ਦੱਸੇ ਇਸਲਾਮ ਕੀ ਹੈ। ਲਿਖਿਆ ਹੀ ਕੁਛ ਨਹੀਂ ਸੀ, ਉਹ ਵਿਚਾਰਾ ਕਰਦਾ ਕੀ। ਉਹਨੇ ਆਪਣੇ ਧਰਮ ਬਾਰੇ ਦੱਸਿਆ। ਇੱਕ ਸਨਾਤਨੀ ਵੇਦ ਉਸ ਬੰਦੇ ਨੇ ਜ਼ੁਬਾਨੀ ਰਟੇ ਸਨ, ਸ਼ਾਸਤਰਾਂ ਦਾ ਗਿਆਤਾ, ਬੜਾ ਸੰਸਕ੍ਰਿਤ ਦਾ ਵਿਦਵਾਨ, ਪਰ ਵੇਦਾਂ ਵਿਚ ਇਸਲਾਮ ਬਾਰੇ ਲਿਖਿਆ ਹੀ ਕੁਛ ਨਹੀਂ, ਦੱਸੇ ਤੇ ਕੀ ਦੱਸੇ। ਉਹ ਵੀ ਵਿਚਾਰਾ ਚੁੱਪ। ਉਹ ਜੈਨੀ ਸਾਧੂ ਇੱਕ ਆਇਆ, ਉਨ੍ਹਾਂ ਦੇ ਗ੍ਰੰਥਾਂ ਵਿਚ ਵੀ ਇਸਲਾਮ ਵਿਚ ਬਾਰੇ ਕੁਛ ਨਹੀਂ। ਦਾਸ ਨੂੰ ਸਮਾਂ ਮਿਲਿਆ ਤੇ ਮੈਂ ਸਿਰ ਝੁਕਾਇਆ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਤੁਹਾਡੀ ਮਹਿਮਾ ਪਰਿਪਾਰ। ਮੈਂ ਉਨ੍ਹਾਂ ਨੂੰ ਕਿਹਾ, ਇਸਲਾਮ ਵਿਚਾਰਨ ਲਈ ਅੱਜ ਮੈਨੂੰ ਤੁਹਾਡੀਆਂ ਹਦੀਸਾਂ ਸੁਣਾਉਣ ਦੀ ਲੋੜ ਨਹੀਂ, ਤੁਹਾਡਾ ਕੁਰਾਨ ਸੁਣਾਉਣ ਦੀ ਲੋੜ ਨਹੀਂ। ਮੇਰੇ ਸਤਿਗੁਰੂ ਨੇ ਸਾਡੀ ਝੋਲੀ ਭਰੀ ਹੈ, ਉਨ੍ਹਾਂ ਸਾਨੂੰ ਖਜ਼ਾਨਾ ਬਖਸ਼ਿਆ। ਮੈਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਸੁਣਾਵਾਂਗਾ ਕਿ ਤੁਹਾਡਾ ਇਸਲਾਮ ਕੀ ਹੈ। ਜਦੋਂ ਮੈਂ ਪੰਕਤੀਆਂ ਉਨ੍ਹਾਂ ਨੂੰ ਪੜ੍ਹ ਕੇ ਸੁਣਾਈਆਂ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ। ਉਨ੍ਹਾਂ ਨੂੰ ਸੁਣਾਇਆ 5 ਨਿਵਾਜਾਂ, ਵਕਤ 5, 5 ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਉਹਨਾਂ ਨੂੰ ਸੁਣਾਇਆ ਮੱਕਾ ਮਿਹਰ ਰੋਜ਼ਾ ਪੈ ਖਾਕਾ ਉਹਨਾਂ ਨੂੰ ਜਦੋਂ ਇਹ ਮੈਂ ਸੁਣਾਇਆ ਕਿ ਫਰੀ ਬੇਨਵਾਜਾ ਕੁੱਤਿਆ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ ਉਤੇ ਆਸ਼ਾਸ਼ ਕਰ ਉੱਠੇ। ਇੱਕ ਡਾਕਟਰ ਸਾਹਿਬ ਮਿਨਿਸਟਰ ਸਨ ਮੁਸਲਮਾਨ ਕਹਿਣ ਲੱਗੇ ਗਿਆਨੀ ਜੀ ਤੁਹਾਨੂੰ ਆਪਣੇ ਧਰਮ ਬਾਰੇ ਅੱਜ ਹੋਰ ਕੁਛ ਕਹਿਣ ਦੀ ਲੋੜ ਹੀ ਨਹੀਂ, ਤੁਹਾਡੇ ਗ੍ਰੰਥ ਨੇ ਦੱਸ ਦਿੱਤਾ ਕਿ ਤੁਹਾਡਾ ਧਰਮ ਕਿੰਨਾ ਮਹਾਨ ਹੈ। ਸਾਡੇ ਧਰਮ ਬਾਰੇ ਲਿਖਿਆ, ਮੈਂ ਉਨ੍ਹਾਂ ਨੂੰ ਕਿਹਾ ਬੋਧੀਆਂ ਬਾਰੇ ਵੀ ਲਿਖਿਆ, ਜੈਨੀਆਂ ਬਾਰੇ ਵੀ ਲਿਖਿਆ, ਹੋਰ ਕੋਈ ਧਰਮ ਵਾਲਾ ਵੀ ਸੱਦੇਗਾ ਤੇ ਉਸ ਨੂੰ ਵੀ ਸੁਣਾਵਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੱਡੇ ਮਹਾਨ ਨੇ। ਲਿਖਣ ਵਾਲਿਆਂ ਨੇ ਇਸੇ ਲਈ ਵਿੱਚ ਲਿਖ ਦਿੱਤਾ ਸੀ ਪੋਥੀ ਪਰਮੇਸ਼ਰ ਕਾ ਥਾਨ, ਰੱਬ ਦੇ ਰਹਿਣ ਵਾਲੀ ਥਾਂ ਹੈ। ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ, 300 ਦੇ ਕਰੀਬ ਹੁਣ ਧਰਮ ਨੇ। ਵਾਹਦ ਇੱਕ ਗ੍ਰੰਥ ਹੈ ਜਿਸ ਨਾਲ ਗੁਰੂ ਜਿਹੜੇ ਸ਼ਬਦ ਜੁੜੇ ਆ, ਹੋਰ ਕਿਸੇ ਨਾਲ ਨਹੀਂ। ਵੇਦ ਵੇਦ ਤੇ ਹੈ ਪਰ ਗੁਰੂ ਵੇਦ ਕੋਈ ਨਹੀਂ ਕਹਿੰਦਾ, ਕੁਰਾਨ ਕੁਰਾਨ ਤੇ ਹੈ ਪਰ ਗੁਰੂ ਕੁਰਾਨ ਨਹੀਂ। ਹੋਰ ਗ੍ਰੰਥ ਬਹੁਤ ਨੇ, ਸਿਰਫ ਅਸੀਂ ਕਹਿੰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਸ਼ਬਦ ਜੁੜਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੱਕ ਵਿਦਵਾਨ ਨੇ ਬੜੇ ਸੁੰਦਰ ਸ਼ਬਦ ਕਹੇ ਨੇ, ਦੋ ਬਾਰ ਦੁਆਰਕਾ ਤੀਨ ਬਾਰ ਤ੍ਰਿਵੇਣੀ ਚਾਰ ਬੇ ਕਾਂਸ਼ੀ ਵੇਖੇ ਅੰਗ ਅੰਗ ਨਾਇਕ ਹੈ, ਪੰਜ ਬਾਰ ਸੁਧਾ ਸਰ ਛੇ ਬਾਰ ਨੇਮ ਸਰ ਸਾਤ ਬਾਰ ਪੁਸ਼ਪ ਕਰਮ ਅੰਚਮ ਕਰਾਇਕ ਹੈ, ਆਠ ਬਾਰ ਜਗਨਨਾਥ ਨੌ ਬਾਰ ਰਾਮਨਾਥ ਦਸੋਂ ਦਿਸ਼ਾ ਕੈ ਸਭ ਤੀਰਥ ਨਹਾਇਕ ਹੈ, ਜਿਤੋ ਫਲ ਹੋਤ ਕੋਟ ਤੀਰਥ ਪਰਸ਼ ਕੀਏ ਤਿਤੋ ਫਲ ਹੋਤ ਗੁਰੂ ਗ੍ਰੰਥ ਸ਼ਰਨ ਆਇਕ ਹੈ। ਇਹ ਹਾਲ ਇੱਕ ਹਿੰਦੂ ਦੀ ਰਚਨਾ ਹੈ। ਮੈਂ ਤੇ ਇਹ ਸਮਝਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿਚ ਆ ਗਿਆ ਉਹਨੂੰ ਕੀ ਮਿਲਦਾ, ਉਹ ਰੱਬ ਦਾ ਰੂਪ ਹੀ ਹੋ ਜਾਂਦਾ। ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਇੰਦਾ, ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਰਵਾ ਹਰ ਨਾਮਾ। ਬਾਣੀ ਜਿਹੜਾ ਪੜਦਾ ਬਾਣੀ ਜੋ ਸੁਣਦਾ ਉਸਦੇ ਸਾਰੇ ਪਾਪ ਮੁੱਕ ਜਾਂਦੇ, ਉਸਦਾ ਨਿਸਤਾਰਾ ਹੋ ਜਾਂਦਾ। ਪਸ਼ੂ ਪਰੇ ਮੁਗਦ ਕਉ ਤਾਰੇ ਪਾਹਣ ਪਾਰੇ ਉਤਾਰੇ, ਅਸਲ ਵਿੱਚ ਵਿਚਾਰਾਂ ਜੈਸੀਆਂ ਹਨ ਬੰਦਾ ਉਹੋ ਜਿਹਾ ਹੋ ਜਾਂਦਾ। ਵਿਚਾਰਾਂ ਨੂੰ ਸੋਧਣ ਲਈ ਸਵਾਰਨ ਲਈ ਬਾਣੀ ਵਰਗੀ ਵਿਚਾਰ ਹੋਰ ਸਾਨੂੰ ਕਿੱਥੇ ਮਿਲੇਗੀ। ਇਸੇ ਵੀ ਕਿਹਾ ਬਾਣੀ ਨੂੰ ਵਿਚਾਰ ਤੇਰੀ ਵਿਚਾਰ ਸਾਫ ਹੋ ਜਾਏਗੀ। ਇੱਕ ਬੜੀ ਪਿਆਰੀ ਗਾਥਾ ਮੈਨੂੰ ਯਾਦ ਆਈ, ਇੱਕ ਵਾਰ ਇੱਕ ਚਿੱਤਰਕਾਰ ਦੇ ਮਨ ਚ ਖਿਆਲ ਆਇਆ, ਸੋਚਣ ਲੱਗਾ ਕੋਈ ਐਸਾ ਇਨਸਾਨ ਲੱਭਾਂ ਜਿਹੜਾ ਬੜਾ ਸਰਲ ਹੋਵੇ, ਮਾਸੂਮੀਅਤ ਚਿਹਰੇ ਤੇ ਹੋਵੇ, ਬੜਾ ਭੋਲਾ ਹੋਵੇ, ਬੜਾ ਟਿਕਿਆ ਹੋਵੇ, ਮਨ ਉਸ ਦੇ ਦਰਸ਼ਨ ਕਰਕੇ ਰੱਬ ਯਾਦ ਆਵੇ। ਇੱਕ ਬੱਚਾ ਵੇਖਿਆ, ਬੱਚੇ ਬੜੇ ਭੋਲੇ ਹੁੰਦੇ ਨੇ, ਬੜਾ ਟਿਕਾਅ ਵਿੱਚ ਬੱਚਾ, ਮਾਸੂਮੀਅਤ ਚਿਹਰੇ ਤੇ। ਉਸਨੇ ਕੀ ਕੀਤਾ, ਉਸ ਬੱਚੇ ਦਾ ਚਿੱਤਰ ਬਣਾਇਆ ਤੇ ਕਹਿਣ ਲੱਗਾ ਵਾਕਿਆ ਇਹ ਬੱਚਾ ਬੜਾ ਟਿਕਿਆ ਹੋਇਆ। ਉਹ ਕੋਈ 20 ਸਾਲ ਬਾਅਦ ਖਿਆਲ ਆਇਆ, ਕਹਿਣ ਲੱਗਾ ਹੁਣ ਉਹ ਬੰਦਾ ਲੱਭਾਂ ਜਿਹੜਾ ਬੜਾ ਪਰੇਸ਼ਾਨ ਹੋਵੇ, ਬੜਾ ਦੁਖੀ ਹੋਵੇ, ਉਹਦਾ ਵੀ ਚਿੱਤਰ ਬਣਾਵਾਂ। ਇੱਕ ਪਾਸੇ ਟਿਕਾ, ਇੱਕ ਪਾਸੇ ਪਰੇਸ਼ਾਨੀ। ਉਸਨੂੰ ਫਿਰ ਜੇਲ੍ਹ ਖਾਨਿਆਂ ਚ ਜਾਣਾ ਪਿਆ, ਲੱਭਿਆ ਇੱਕ ਬੰਦਾ ਵਿਚਾਰਾ ਬੜਾ ਪਰੇਸ਼ਾਨ ਬੜਾ ਦੁਖੀ, ਉਹਦਾ ਚਿੱਤਰ ਬਣਾਇਆ। ਕਹਿਣ ਲੱਗਾ ਮੇਰਾ ਚਿੱਤਰ ਕਿਉਂ ਬਣਾਇਆ, ਕਹਿਣ ਲੱਗਾ ਤੇਰਾ ਚਿੱਤਰ ਬਣਾਉਣ ਨਾਲ ਮੇਰਾ ਕੰਮ ਪੂਰਾ ਹੋ ਗਿਆ। ਉਹਨੇ ਦੂਸਰਾ ਵੀ ਕੱਢ ਕੇ ਕੋਲ ਰੱਖਿਆ, ਕਹਿਣ ਲੱਗਾ ਐ ਹੈ ਚਿਹਰਾ ਭਾਈ ਬੜਾ ਸੁੰਦਰ, ਮਾਸੂਮੀਅਤ ਸ਼ਾਂਤੀ, ਐ ਹੈ ਚਿਹਰਾ ਪਰੇਸ਼ਾਨ। ਉਹ ਕਹਿੰਦੀ ਰੋਣ ਲੱਗ ਪਿਆ, ਕਹਿਣ ਲੱਗਾ ਚਿੱਤਰਕਾਰ ਭੁੱਲ ਗਿਆ, ਪਹਿਲਾ ਚਿੱਤਰ ਵੀ ਮੇਰਾ ਹੀ ਹੈ, ਤੂੰ ਬਚਪਨੇ ਚ ਲਿਆ ਉਹ ਮੈਂ ਹੀ ਹਾਂ, ਇਹ ਚਿੱਤਰ ਮੇਰਾ ਲਿਆ, ਮੈਨੂੰ ਕੁਸੰਗ ਨੇ ਵਿਗਾੜ ਕੇ ਰੱਖ ਦਿੱਤਾ, ਮੈਂ ਬੁਰਿਆਂ ਦੇ ਪਾਸ ਬੈਠ ਗਿਆ, ਬੁਰੀਆਂ ਵਿਚਾਰਾਂ ਸੁਣਨ ਲੱਗ ਪਿਆ ਤੇ ਮੇਰਾ ਅੱਜ ਇਹ ਹਾਲ ਹੋਇਆ। ਕਦੀ ਤੂੰ ਮੈਨੂੰ ਭਗਵਾਨ ਸਮਝਿਆ ਸੀ, ਅੱਜ ਤੂੰ ਮੈਨੂੰ ਸ਼ੈਤਾਨ ਸਮਝ ਰਹੀ ਹੈ। ਇਹ ਸੱਚ ਹੈ, ਜਿਨ੍ਹਾਂ ਨੂੰ ਬਾਣੀ ਮਿਲ ਜਾਏ, ਬਾਣੀ ਕੰਨਾਂ ਵਿੱਚ ਪੈ ਜਾਏ, ਉਹ ਤੇ ਸ਼ੈਤਾਨ ਤੋਂ ਵੀ ਭਗਵਾਨ ਬਣ ਜਾਣਗੇ। ਪਰ ਜੇ ਬਾਣੀ ਵਿਸਰ ਜਾਏ ਨਾ ਤੇ ਵੇਖਿਆ ਫਿਰ ਬੰਦਾ ਸ਼ੈਤਾਨ ਬਣ ਜਾਂਦਾ, ਫਿਰ ਬੰਦੇ ਦੀਆਂ ਵਿਚਾਰਾਂ ਵਿਗੜ ਜਾਂਦੀਆਂ ਨੇ। ਇਸ ਲਈ ਕੱਲ ਵੀ ਮੈਂ ਇਹ ਵਿਚਾਰ ਆਪ ਜੀ ਦੇ ਸਾਹਮਣੇ ਰੱਖੀ ਸੀ। ਸਤਿਗੁਰਾਂ ਨੇ ਕਿਹਾ ਜੇ ਸੁੱਖ ਚਾਹੁੰਦੇ ਹੋ ਤੇ ਆਓ ਮੈਂ ਦੱਸਾਂ। ਆਮ ਕਰਕੇ ਸੋਚਨੇ ਆ ਸੰਗਰਾਂਦ ਹੀ ਹੋਵੇ ਨਾ ਕਿਸੇ ਚੰਗੇ ਦੇ ਮੂੰਹੋਂ ਸੁਣ ਲਓ ਜੀ ਮਹੀਨਾ ਸੁੱਖ ਨਾਲ ਬਤੀਤ ਹੋ ਜਾਏਗਾ। ਮੈਂ ਅਕਸਰ ਇਹ ਬੇਨਤੀ ਕਰਨਾ ਚੰਗੇ ਦੇ ਮੂੰਹੋਂ ਸੁਣਿਆ ਹੀ ਨਹੀਂ ਚੰਗੇ ਦੀ ਮੰਨਿਆ ਸੁੱਖ ਨਾਲ ਬਤੀਤ ਹੁੰਦਾ। ਹੁਣ ਬੱਚਾ ਚੱਲਿਆ ਹੱਥ ਤੇ ਰੱਖਿਆ ਜ਼ਹਿਰ, ਜ਼ਹਿਰ ਫੱਕਣ ਲੱਗਾ ਤੇ ਮਾਂ ਆਸ਼ੀਰਵਾਦ ਦੇਵੇ ਆਖੇ ਪੁੱਤਰ ਤੂੰ ਸੁਖੀ ਰਹੇ। ਵੀ ਉਹ ਮਾਂ ਪਾਗਲ ਨਾ ਹੋਵੇਗੀ, ਪਹਿਲੋ ਬੱਚੇ ਦੇ ਹੱਥ ਵਿੱਚੋਂ ਜ਼ਹਿਰ ਤੇ ਖੋਲਿਆ। ਬੱਚਾ ਜ਼ਹਿਰ ਖਾਣ ਲੱਗਾ ਤੇ ਤੂੰ ਆਖੇ ਬੇਟਾ ਤੂੰ ਸੁਖੀ ਰਹੋ, ਜ਼ਹਿਰ ਖਾ ਕੇ ਕਿਵੇਂ ਸੁਖੀ ਰਹੇਗਾ। ਗੁਰੂ ਜਿਹੜੇ ਨੇ ਉਹ ਕਹਿੰਦੇ ਨੇ ਸੁਖੀ ਤੈਨੂੰ ਮੈਂ ਰੱਖਾਂਗਾ, ਪਰ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ। ਗੁਰਬਾਣੀ ਨੂੰ ਗਾਵੋ ਫਿਰ ਹੋਰ ਕਿਹਾ, ਕਹਿਣ ਲੱਗੇ ਸੇਵਕ ਸਿੱਖ ਪੂਜਨ ਸਭ ਆਵੇ। ਹੁਣ ਜਿੰਨੇ ਆਏ ਆ ਗੁਰੂ ਨੂੰ ਪੂਜਣ ਹੀ ਆਏ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਸਾਰੇ ਉੱਤਮ ਬਾਣੀ ਨੂੰ ਗਾਉਂਦੇ ਨੇ, ਕੀਰਤਨ ਗਾਵਿਆ ਹੈ ਸੁਣਿਆ ਹੈ, ਪਰ ਕਿਹਾ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਦੀ। ਜਿਨ੍ਹਾਂ ਨੇ ਗੁਰੂ ਦੀ ਆਗਿਆ ਮੰਨ ਲਈ, ਹੁਣ ਪਾਈ ਲੈਣਾ 7 ਸਾਲ ਹੀ ਕੋਲ ਰਿਹਾ ਤੇ 70-70 ਸਾਲ ਕਈ ਬੰਦੇ ਬੈਠੇ ਰਹਿੰਦੇ ਨੇ, ਉਹ ਨੀ ਭਾਈ ਲੈਣਾ ਬਣ ਜਾਂਦੇ, ਉਹ ਗੁਰੂ ਅੰਗਦ ਦੇਵ ਕਿਉਂ ਨਾ ਬਣ ਗਏ। ਉਹਨਾਂ ਬਚਨ ਮੰਨ ਲਿਆ, ਉਹ ਰਜ਼ਾ ਵਿੱਚ ਆ ਗਏ। 12 ਸਾਲ ਗਾਗਰ ਚੁੱਕੀ ਬਾਬੇ ਅਮਰਦਾਸ ਨੇ, ਉਹ ਬੰਦੇ ਨੇ ਜਿਨ੍ਹਾਂ ਦੀ ਉਮਰਾਂ ਹੀ ਲੰਘ ਗਈ। ਫਰਕ ਇੰਨਾ ਹੈ, ਬਣੇਗਾ ਕੁਛ ਤਾਂ ਜੇਕਰ ਅਸੀਂ ਗੁਰੂ ਦੀ ਆਗਿਆ ਮੰਨਾਂਗੇ, ਰਜ਼ਾ ਵਿੱਚ ਆ ਜਾਵਾਂਗੇ, ਭਾਣੇ ਵਿੱਚ ਆ ਜਾਵਾਂਗੇ। ਇੱਕ ਸਿੱਖ ਨੂੰ ਬੜੇ ਪਿਆਰ ਨਾਲ ਜਿਸ ਨੇ ਰਜ਼ਾ ਮੰਨੀ ਸੀ, ਭਾਣਾ ਮੰਨਿਆ ਸੀ, ਗੁਰਦੇਵ ਨੇ ਗੱਲ ਨਾਲ ਲਾ ਕੇ ਕਿਹਾ ਗੁਰੂ ਕੇ ਲਾਲ ਮੈਨੂੰ ਮੱਥਾ ਟੇਕਣ ਵਾਲੇ ਤੇ ਬਹੁਤ ਨੇ, ਪਰ ਮੇਰਾ ਬਚਨ ਮੰਨਣ ਵਾਲੇ ਬਹੁਤ ਘੱਟ ਨੇ। ਮੇਰੇ ਪਾਸ ਆਉਣ ਵਾਲੇ ਬਹੁਤ ਨੇ, ਪਰ ਮੇਰੇ ਦਿਲ ਦੇ ਪਾਸ ਆਉਣ ਵਾਲੇ ਬਹੁਤ ਘੱਟ ਨੇ। ਤੇ ਮੇਲ ਅਸਲ ਹੈ ਕੀ ਹੈ? ਇਹ ਸੱਚ ਹੈ। ਹੁਣ ਕਈ ਵਾਰੀ ਵੇਖਿਆ ਦੋ ਦੁਸ਼ਮਣ ਵੀ ਹੱਥ ਮਿਲਾ ਲੈਂਦੇ ਔਰ ਘੁੱਟ ਕੇ ਗੱਲ ਵੱਕੜੀ ਵੀ ਪਾ ਲੈਂਦੇ ਨੇ, ਪਰ ਭਰੋਸਾ ਦੋਵਾਂ ਨੂੰ ਹੀ ਨਹੀਂ ਹੁੰਦਾ। ਪਤਾ ਹੁੰਦਾ ਦਾ ਲੱਗਿਆ ਇਹਨੇ ਵੀ ਨਹੀਂ ਛੱਡਣਾ, ਮੇਰਾ ਦਾ ਲੱਗਿਆ ਮੈਂ ਨਹੀਂ ਛੱਡਣਾ। ਹੱਥ ਮਿਲਾਉਣਾ ਕੋਈ ਮਿਲਣਾ ਨਹੀਂ, ਜੋ ਦਿਲ ਮਿਲਿਆ ਸੋ ਮਿਲ ਰਿਹਾ। ਮਿਲਿਆ ਕਹੀਏ ਰਿਸ ਹੋਈ, ਜੇ ਬਹੁਤ ਤੇਰਾ ਲੋਚੀਆ ਬਾਤੀ ਮੇਲ ਨਾ ਹੋਏ। ਪਰ ਇਹ ਗੁਰੂ ਤੇ ਭਰੋਸਾ ਤਾਂ ਆਏਗਾ, ਇਹ ਸ਼ਰਧਾ ਤਾਂ ਬਣੇਗੀ। ਇੱਕ ਬੇਨਤੀ ਕਰਕੇ ਵਿਚਾਰ ਸਮਾਪਤ ਕਰਾਂ। ਇੱਕ ਬੜੀ ਸੁੰਦਰ ਮੈਂ ਗਾਥਾ ਪੜ੍ਹੀ। ਇੱਕ ਸਾਧੂ ਆਇਆ ਮੰਦਿਰ ਵਿੱਚ, ਬੜਾ ਨਾਮ ਰਸੀਆ ਸੀ, ਉਹਨੇ ਚਾਹਿਆ ਰਹਿਣਾ ਤੇ ਪੁਜਾਰੀ ਨੂੰ ਕਹਿਣ ਲੱਗਾ ਪੁਜਾਰੀ ਸਾਹਿਬ ਮੈਂ ਠਹਿਰਨਾ। ਕਹਿਣ ਲੱਗਾ ਠਹਿਰ ਜਾ, ਪਰ ਇੱਥੇ ਲੰਗਰ ਦਾ ਪ੍ਰਬੰਧ ਕੋਈ ਨਹੀਂ, ਪ੍ਰਸ਼ਾਦਾ ਜਿੱਥੋਂ ਮਰਜ਼ੀ ਛਕੀ ਸੌਣ ਲਈ ਥਾਂ ਮਿਲ ਜਾਏਗਾ। ਮੈਂ ਕਹਿੰਦਾ ਸਤਿਗੁਰੂ ਧੰਨ ਨੇ, ਚਪੇੜਾਂ ਸਤਿਗੁਰਾਂ ਮੂੰਹ ਤੇ ਖਾ ਲਈਆਂ, ਪਰ 20 ਰੁਪਇਆਂ ਦਾ ਲੰਗਰ ਐਸਾ ਚੱਲਿਆ ਕਿ ਜੁਗੋ ਜੁਗੋ ਢਲਦਾ। ਗੁਰੂ ਘਰ ਵਿੱਚ ਇਹ ਦਾਤੇ ਦੀ ਮਿਹਰ ਬਰਸੀ ਹੈ। ਪੁਜਾਰੀ ਨੇ ਕਹਿ ਦਿੱਤਾ ਲੰਗਰ ਦਾ ਪ੍ਰਬੰਧ ਕੋਈ ਨਹੀਂ, ਤੇ ਉਹ ਸਾਧੂ ਕਹਿਣ ਲੱਗਾ ਇੱਕ ਗੁਆਂਢ ਸੱਜਣ ਨਹੀਂ ਤਾਂ ਉਹ ਮੈਨੂੰ ਕਹਿ ਗਿਆ ਸੀ ਕਿ ਸੰਤ ਜੀ ਜੇ ਇੱਥੇ ਠਹਿਰੋ ਤੇ ਲੰਗਰ ਮੈਂ ਪਹੁੰਚਾ ਦਿਆਂਗਾ। ਕਹਿਣ ਲੱਗਾ ਫੇਰ ਨਿਸ਼ਚਿੰਤ ਹੋ ਜਾ, ਫਿਰ ਠੀਕ ਹੈ, ਫਿਰ ਤੈਨੂੰ ਲੰਗਰ ਮਿਲੇਗਾ। ਉਹਨੇ ਚੁੱਕਿਆ ਆਸਣ ਤੇ ਕਹਿਣ ਲੱਗਾ ਮੈਂ ਚੱਲਿਆ। ਪੁੱਛਣ ਲੱਗਾ ਕਿਉਂ? ਕਹਿਣ ਲੱਗਾ ਮੈਂ ਉਸ ਥਾਂ ਤੇ ਆ ਗਿਆ ਜਿੱਥੇ ਰੱਬ ਨਾਲੋਂ ਬੰਦੇ ਤੇ ਜ਼ਿਆਦਾ ਭਰੋਸਾ ਹੈ। ਤੈਨੂੰ ਇਹ ਭਰੋਸਾ ਨਹੀਂ ਆਇਆ ਕਿ ਮੈਨੂੰ ਰੱਬ ਦੇਵੇਗਾ, ਤੈਨੂੰ ਇਹ ਭਰੋਸਾ ਆ ਗਿਆ ਕਿ ਗੁਆਂਢੀ ਦੇ ਜਾਏਗਾ। ਤੈਨੂੰ ਬੰਦੇ ਤੇ ਜ਼ਿਆਦਾ ਵਿਸ਼ਵਾਸ ਹੈ। ਇਹ ਸੱਚ ਹੈ, ਸਿੱਖ ਨੂੰ ਗੁਰੂ ਤੇ ਭਰੋਸਾ ਹੈ, ਗੁਰੂ ਤੇ ਵਿਸ਼ਵਾਸ ਹੈ ਕਿ ਗੁਰੂ ਮੇਰਾ ਹੈ, ਮੈਂ ਸਤਿਗੁਰੂ ਦਾ ਹਾਂ। ਫਿਰ ਬਚਨਾਂ ਤੇ ਭਰੋਸਾ ਕਰੇਗਾ ਸਿੱਖ। ਜੇ ਬਚਨਾਂ ਤੇ ਭਰੋਸਾ ਆ ਗਿਆ फिर कदी शंका नहीं आएगा। अंत विच बेनती करा जे कदी शक पवे ना ते शक गुरु ते ना करना, शक अपने मन ते करना कि मैं गलत हां। मन तू गलत हो सकना, गुरु गलत नहीं हो सकते। गुरु जो कहिंदे ने ठीक है। जिसनू गुरु ते शरदा है अपने मन ते शक है ओ सिख है, पर जिनू अपने मन ते शरदा है ते गुरु ते शक है ऐसा बंदा जे सिखी तो दूर बैठा है, दाता कृपा करे सरबत दी झोली भरे शरदा दा दान सानू देवे। साडे विच कदी शक ना आवे, शरदा नाल साडी झोली भरे। जिनू शरदा मिल गई ओनू करतार मिल गया, जिनू शरदा मिल गई ओनू गुरु दी खुशी मिल गई। सतगुर होए दयाल ता शरदा पूरी है, सतगुर होए दयाल ना कबहू चूरी है। बस शरदा बची रहे, बाणी ते शरदा बनी रहे। कल विचार आपां करांगे कि जे जान साडी बाणी है ते शरीर साडा बाणा है, बाणा की है, बाणे दा सत्कार की है, बाणे दा अदब की है, ये कल विचारांगे। फुल्लां दी खिमा जी। वाहिगुरु जी का खालसा, वाहिगुरु जी की फतह।